ਉਸ ਵੇਲੇ ਇਸ ਤਰ੍ਹਾਂ ਦੀਆਂ ਅਰਦਾਸਾਂ ਕਰਦੀਆਂ, ਪੜੋ ਪਿਆਰ ਨਾਲ।
ਜਿੰਦ ਬਚਣੀ ਨਹੀਂ ਗੁਰਦਾਸ ਬਿਨਾ, ਜਿੰਦ ਬਚਣੀ ਨਹੀਂ ਗੁਰਦਾਸ ਬਿਨਾ,
ਵਸਤਰ ਪਹਿਨੇ ਹੋਏ, ਜਿਗਾ ਕਲੰਗੀ ਲੱਗੀ ਹੋਈ, ਮੋਢੇ ਦੇ ਉੱਤੇ ਛੋਟੀ ਜੀ ਕਮਾਨ ਹੈ, ਛੋਟਾ ਜਿਹਾ ਪੱਥਾ ਹੈ। ਆ ਕੇ ਰਾਣੀ ਨੂੰ ਸਾਵਧਾਨ ਕਰਦੇ ਆ, ਮਾਤਾ ਮਾਤਾ ਕਿਉਂ ਇੰਨਾ ਬਿਰਹ ਮਹਿਸੂਸ ਕਰਦੇ ਹੋ? ਕਹਿਣ ਲੱਗੀ ਮੈਂ ਜਿਉਂ ਨਹੀਂ ਸਕਣਾ, ਮੇਰਾ ਜੀਵਨ ਤੂੰ ਹੈ। ਕਹਿੰਦੇ ਆ ਨਾ ਘਰ ਜਿਸ ਵਕਤ ਤੂੰ ਬੱਚੇ ਆਉਣਗੇ ਸਤਸੰਗ ਕਰਿਓ ਮੇਰੇ ਪਿੱਛੋਂ ਤੇ ਘੁੰਗਣੀਆਂ ਦਾ ਪ੍ਰਸ਼ਾਦ ਵਰਤਾਇਓ। ਇਹ ਜਿਹੜੇ ਮੇਰੇ ਸਾਥੀ ਬੱਚੇ ਆ ਇਹਨਾਂ ਨੂੰ ਪਿਆਰ ਕਰਿਓ, ਜਦ ਇਹ ਆਉਣਗੇ ਪ੍ਰਸ਼ਾਦ ਵਰਤਾਓਗੇ ਤੇ ਵਿੱਚ ਬੈਠਾ ਮੈਂ ਪ੍ਰਸ਼ਾਦ ਲਿਆ ਕਰਾਂਗਾ। ਰਹੀਮ ਖਾਨ ਨਵਾਬ ਭਰਾ ਸੀਗੇ, ਦੋਏ ਬਹੁਤ ਵਿਰੋਧ ਕਰਦੇ ਨੇ ਪਾਤਸ਼ਾਹ ਜੀ ਕਿਵੇਂ ਜੀ। ਕਹਿਣ ਲੱਗੇ ਜਦੋਂ ਤੁਸੀਂ ਨਵਾਜ਼ ਪੜੋਗੇ ਤੇ ਉਸ ਵੇਲੇ ਤੁਹਾਡੇ ਸਾਹਮਣੇ ਮੈਂ ਖੜਾ ਹੋਇਆ ਕਰਾਂਗਾ। ਸ਼ਿਵਦੱਤ ਨੇ ਕਿਹਾ, ਪੰਡਿਤ ਨੇ ਕਹਿੰਦੇ, ਪੰਡਿਤ ਜੀ ਜਦੋਂ ਨੇਤਰ ਬੰਦ ਕਰਕੇ ਜਮ ਗੰਗਾ ਦੇ ਕਿਨਾਰੇ ਆ ਬੈਠੋਗੇ ਤੇ ਜਦੋਂ ਭਜਨ ਬੰਦਗੀ ਕਰਕੇ ਨੇਤਰ ਖੋਲੋਗੇ ਤਾਂ ਮੈਂ ਤੁਹਾਡੇ ਸਾਹਮਣੇ ਖੜਾ ਹੋਇਆ ਕਰਾਂਗਾ। ਸਾਰਿਆਂ ਨੂੰ ਤਰਵਾਸ ਦਿੰਦੇ ਹੋਏ ਆਪ ਸਨੇ ਸਨੇ ਚੱਲਦੇ ਚੱਲਦੇ ਕੜਾਮ ਪਿੰਡ ਆ ਜਾਂਦੇ ਨੇ। ਉੱਥੇ ਹੁਕਮ ਹੋ ਗਿਆ ਕੁਛ ਦਿਨ ਠਹਿਰਨ ਦਾ। ਆਪ ਠਹਿਰੇ ਹੋਏ ਨੇ ਤੇ ਬੱਚੇ ਗੁਰੂ ਪਰਿਵਾਰ ਦੇ ਗੁਰਸਿੱਖਾਂ ਦੇ ਆਪ ਉਹਨਾਂ ਦੇ ਨਾਲ ਖੇਡ ਰਹੇ ਨੇ। 7 ਸਾਲ ਦੀ ਉਮਰ ਹੈ ਤਾਂ ਪੀਰ ਭੀਸ਼ਾ ਇਲਾਕੇ ਦਾ ਮੰਨਿਆ ਪਰਮੰਨਿਆ ਪੀਰ ਸੀ। ਉਹਨੇ ਜਿਸ ਵਾਰ ਦੇਖਿਆ ਖੁੰਡੀ ਹਾਕੀ ਖੇਡਦਿਆਂ ਨੂੰ, ਉਸ ਵੇਲੇ 7 ਸਲਾਮਾਂ ਕੀਤੀਆਂ। ਮਰੀਦਾਂ ਨੇ ਕਿਹਾ, ਹੈ ਸਾਡੇ ਪੀਰ ਨਾਲੋਂ ਵੀ ਕੋਈ ਵੱਡਾ ਆ ਗਿਆ। ਪੀਰ ਜੀ ਇਹ ਕੀ ਗੱਲ ਹੈ, ਕਿਹਨੂੰ ਤੁਸੀਂ ਸਲਾਮਾਂ ਕੀਤੀਆਂ? ਕਹਿੰਦੇ ਉਹ ਬਾਲਕ ਜਿਹੜੇ ਦਿਸਦੇ ਨੇ ਤੁਹਾਨੂੰ, ਤੁਹਾਨੂੰ ਬਾਲਕ ਦਿਸਦੇ ਨੇ, ਉਹ ਪਰਮ ਪੁਰਖ ਹੈ। ਕਹਿਣ ਲੱਗੇ ਸਲਾਮਾਂ ਕਿਉਂ ਕੀਤੀਆਂ ਨੇ? ਕਹਿੰਦੇ ਇਸ ਕਰਕੇ ਕਿ ਆਦਰ ਇਹਨਾਂ ਦਾ ਹੈ ਤੇ ਮਠਿਆਈ ਚਲੋ ਤੁਹਾਨੂੰ ਦਿਖਾ ਦਿੰਦੇ ਹਾਂ। ਕਹਿੰਦੇ 2 ਭਾਂਡੇ ਲਿਆਓ ਮਠਿਆਈ ਦੇ, ਇੱਕ ਹਿੰਦੂਆਂ ਦਾ ਤੇ ਇੱਕ ਮੁਸਲਮਾਨਾਂ ਦਾ। 2 ਭਾਂਡੇ ਲੈ ਆਉਂਦੇ ਨੇ ਤੇ ਖੇਲ ਖਤਮ ਹੋ ਗਈ ਤੇ ਗੁਰੂ ਮਹਾਰਾਜ ਦੇ ਕੋਲ ਆ ਕੇ ਸਿਜਦਾ ਕੀਤਾ ਤੇ ਸਾਹਮਣੇ 2 ਭਾਂਡੇ ਰੱਖ ਦਿੱਤੇ। ਮਹਾਰਾਜ ਕਹਿਣ ਲੱਗੇ ਇੱਕ ਹੋਰ ਲਿਆਓ। 3 ਲੈ ਆਏ। ਮਹਾਰਾਜ ਜੀ ਨੇ ਪਹਿਲਾਂ 2 ਹੱਥ ਇੱਕ ਦੇ ਉੱਤੇ ਰੱਖਦੇ, ਫਿਰ ਇੱਕ ਹੱਥ 2 ਤੇ ਰੱਖਦਾ। ਪੀਰ ਸਮਝਦਾ, ਕਰਨੀ ਕਮਾਈ ਵਾਲਾ ਪੀਰ ਸੀ, ਸਮਝ ਗਿਆ ਤੇ ਸਿਜਦਾ ਕੀਤਾ। ਉਸ ਵੇਲੇ ਮਰੀਦਾਂ ਨੇ ਪੁੱਛਿਆ, ਪੀਰ ਜੀ ਸਾਡੇ ਤਾਂ ਸਮਝ 'ਚ ਨਹੀਂ ਆਈ ਕੋਈ ਗੱਲ, ਸਾਨੂੰ ਵੀ ਸਮਝਾ ਦਿਓ ਵੀ ਕੀ ਤੁਹਾਡੀ ਗੱਲਬਾਤ ਹੋਈ, ਇਸ਼ਾਰੇ ਨਾਲ ਗੱਲਬਾਤ ਹੋਈ ਹੈ, ਤੁਸੀਂ ਵੀ ਕੋਈ ਇਸ਼ਾਰਾ ਕਰ ਰਹੇ ਸੀ, ਉਹ ਵੀ ਕੋਈ ਇਸ਼ਾਰਾ ਕਰ ਰਹੇ ਸੀ। ਕਹਿੰਦੇ ਮਰੀਦੋ, ਮੈਂ ਇਹ ਜਾਣਨ ਦੀ ਕੋਸ਼ਿਸ਼ ਕਰੀ ਸੀ ਵੀ ਇਹ ਹਿੰਦੂਆਂ ਦਾ ਹੋਏਗਾ ਜਾਂ ਇਸਲਾਮ ਵਾਲਿਆਂ ਦਾ ਹੋਏਗਾ, ਪਰ ਉਹਨਾਂ ਨੇ ਇੱਕ ਬਰਤਨ ਹੋਰ ਮੰਗਾ ਕੇ ਕਿਹਾ ਕਿ ਅਸੀਂ ਦੋਹਾਂ ਦਾ ਇੱਕ ਸਾਂਝਾ ਰਸਤਾ ਚਲਾਵਾਂਗੇ ਦੋਹਾਂ ਵਾਸਤੇ। ਉਹਦੇ ਤਾਂ 2 ਹੱਥ ਰੱਖ ਦਿੱਤੇ। ਫਿਰ ਮੈਂ ਕਿਹਾ ਵੀ ਹਿੰਦੂਆਂ ਦਾ ਅਤੇ ਇਸਲਾਮ ਦਾ ਤੁਹਾਡੇ ਨਾਲ ਕੀ ਸੰਬੰਧ ਹੋਏਗਾ? ਉਸ ਵੇਲੇ ਆਪਨੇ 2 ਹੱਥ ਦੋਹਾਂ 'ਤੇ ਰੱਖ ਦਿੱਤੇ, ਇੱਕ ਉੱਧਰ ਵੀ ਸਾਨੂੰ ਸਾਰੇ ਸਾਹਮਣੇ, ਸਾਡਾ ਕਿਸੇ ਨਾਲ ਵਿਰੋਧ ਨਹੀਂ, ਸਾਡੀ ਨਿਗਾਹ 'ਚ ਨਾ ਕੋਈ ਹਿੰਦੂ ਹੈ ਨਾ ਕੋਈ ਤੁਰਕ ਹੈ, ਇਸ ਤਰ੍ਹਾਂ ਨਾਲ ਫਰਮਾਨ ਗੁਰੂ ਦਸ਼ਮੇਸ਼ ਪਿਤਾ ਨੇ ਕੀਤਾ ਹੈ। ਹਿੰਦੂ ਤੁਰਕ ਚ ਭੇਦ ਨਾ ਕੋਈ, ਸਭਨਾ ਅੰਦਰ ਜਾਤਾਂ ਨਾਲ ਮਨੁੱਖਾਂ ਦੀ ਵੰਡ ਨਹੀਂ ਹੈ, ਨਾ ਹਿੰਦੂ ਬਹੁਤਾ ਨੇੜੇ, ਨਾ ਮੁਸਲਮਾਨ ਦੂਰ, ਸਾਰੇ ਹੀ ਨੇੜੇ ਨੇ। ਨਾ ਮਸਜਿਦ ਦਾ ਤਿਰਸਕਾਰ, ਦੇਵਰਾ ਮਸੀਤ ਸੋਈ ਪੂਜਾ ਔਰ ਨਮਾਜ਼। ਦੇਵਰੇ ਅਤੇ ਮਸਜਿਦ ਦੋਵੇਂ ਪਰਮੇਸ਼ੁਰ ਦੀ ਬੰਦਗੀ ਕਰਨ ਦੇ ਥਾਂ ਨੇ, ਦੋਹਾਂ ਦਾ ਹੀ ਸਰਕਾਰ ਸਤਿਕਾਰ ਬਣਦਾ। ਸੋ ਐਸਾ ਜੋ ਗੁਰੂ ਮਹਾਰਾਜ ਦਾ ਆਦਰਸ਼ ਸੀ, ਗੁਰੂ ਸੰਦੇਸ਼ ਪਿਤਾ ਦਾ, ਆਪਣੇ ਸੰਸਾਰ 'ਚ ਲਿਆਂਦਾ ਅਤੇ ਸੰਸਾਰ 'ਚ ਲਿਆ ਕੇ ਐਸੇ ਐਸੇ ਕੌਤਕ ਨੇ ਆਪ ਦੇ ਕੇ ਸੰਸਾਰ ਗਿਣਦਾ ਚਲਿਆ ਜਾਵੇ, ਇੱਕ ਤੋਂ ਇੱਕ ਉੱਪਰ ਚੜ੍ਹ ਕੇ। 9 ਸਾਲ ਦੇ ਆਪ ਦੀ ਉਮਰ ਹੋ ਗਈ ਸਰੀਰ ਦੀ, ਅਤੇ ਅੱਜ ਕੀ ਦੇਖਦੇ ਨੇ, ਬਾਹਰੋਂ ਖੇਲ ਕੇ ਆਉਂਦੇ ਨੇ, ਗੁਰੂ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ, ਬਹੁਤ ਵੱਡੇ ਵੱਡੇ ਵਿਦਵਾਨ, ਧੁਰੰਧਰ ਵਿਦਵਾਨ, ਵੱਡੀਆਂ ਹਸਤੀਆਂ, ਸਤਿਕਾਰਯੋਗ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਬ੍ਰਾਹਮਣ ਪੂਰੇ ਕੇਸ਼ਾਧਾਰੀ ਹੋਇਆ ਕਰਦੇ ਸੀ। ਬ੍ਰਾਹਮਣ ਵਾਸਤੇ ਜ਼ਰੂਰੀ ਸੀ ਕੇਸ ਰੱਖਣੇ, ਅਤੇ ਬਹੁਤ ਸੋਹਣੀਆਂ ਸ਼ਕਲਾਂ, ਸੂਰਤਾਂ, ਚੰਗੇ ਬੰਦੇ ਗੁਰੂ ਮਹਾਰਾਜ ਦੇ ਹਜ਼ੂਰ ਬੈਠੇ ਨੇ, ਲੇਕਿਨ ਸਾਰਿਆਂ ਦੇ ਹੱਥਾਂ 'ਚ ਰੁਮਾਲ ਨੇ। ਥੋੜ੍ਹੀ ਥੋੜ੍ਹੀ ਬਾਅਦ ਦੇਰ ਬਾਅਦ ਅੱਖਾਂ 'ਤੇ ਰੁਮਾਲ ਚਲੇ ਜਾਂਦੇ ਨੇ। ਇੱਕ ਵਾਰਤਾ ਸੁਣਾਉਂਦਾ ਹੈ, ਗੁਰੂ ਮਹਾਰਾਜ ਧਿਆਨ ਦੇ ਨਾਲ ਸਰਵਣ ਕਰਦੇ ਨੇ ਕਿ ਮਹਾਰਾਜ ਹੁਣ ਤਾਂ ਜਿਉਣ ਦਾ ਹੀ ਕੋਈ ਹੱਜ ਨਾ ਰਿਹਾ, ਧਰਮ ਖਤਰੇ 'ਚ ਹੋ ਗਿਆ, ਖਤਰਾ ਹੀ ਨਹੀਂ ਧਰਮ ਖਤਮ ਹੋ ਰਿਹਾ। ਕਸ਼ਮੀਰ ਦੇ ਨੇ ਹਾਲ ਦੱਸੀ ਕਿ ਜ਼ਾਲਮ ਖਾਨ, ਸ਼੍ਰੀਨਗਰ ਦਾ ਜੋ ਗਵਰਨਰ ਹੈ, ਉਹਨੇ ਇਹ ਕੰਮ ਫੜਿਆ ਕਿ 100 ਵੱਡੇ ਵਿਦਵਾਨ ਮਹਾਂਪੁਰਸ਼ ਜਿਹੜੇ ਹਿੰਦੂ ਨੇ ਉਹਨਾਂ ਨੂੰ ਫੜ ਕੇ ਜੇਹਲਮ ਦਰਿਆ ਦੇ ਕੰਢੇ ਤੇ ਲੈ ਆਉਂਦਾ ਹੈ ਤੇ ਉੱਥੇ ਬੇਅੰਤ ਮੁਲਖਈਆ ਇਕੱਠਾ ਹੋਇਆ ਹੁੰਦਾ ਹੈ ਤੇ ਉਹ ਸਾਰਿਆਂ ਦੇ ਸਾਹਮਣੇ ਪੁੱਛਿਆ ਜਾਂਦਾ ਵੀ ਧਰਮ ਤਿਆਗ ਕਰਦੇ ਹੋ, ਧਰਮ ਨਾਲ ਜਾਨ ਦੇਣੀ ਤਰਜੀਹ ਬਹੁਤੇ ਕਰਦੇ ਨੇ। ਸੱਚੇ ਪਾਤਸ਼ਾਹ ਉੱਥੇ ਸੰਗਲ ਦੇ ਨਾਲ ਇੱਕੋ ਭਰਾ ਬਣ ਲਿਆ ਜਾਂਦਾ ਸਾਰੇ ਬੰਦਿਆਂ ਦਾ, ਧੱਕ ਕੇ ਦਰਿਆ ਦੇ ਵਿੱਚ ਕਰ ਦਿੰਦੇ ਨੇ। ਉਹ ਪਾਣੀ ਹੈ, ਕਿਸੇ ਦੇ ਗਲਗਲ ਆਉਂਦਾ ਹੈ, ਕਿਸੇ ਦੇ ਮੂੰਹ 'ਚ ਪੈਣ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਹ ਡੁੱਬਦੇ ਨੇ, ਤਮਾਸ਼ੇ ਦੇਖਦੇ ਆ, ਹੱਥ ਪੈਰ ਮਾਰਦਾ ਬਚਣ ਵਾਸਤੇ, ਅਤੇ ਅਖੀਰ ਇਹ ਹੁੰਦਾ ਕਿ ਸਾਰੇ ਹੀ ਡੁੱਬ ਜਾਂਦੇ ਨੇ ਅਤੇ ਅੱਗੇ ਜਾ ਕੇ ਸੰਗਲ ਖੋਲ ਲਿਆਉਂਦੇ ਆ ਅਤੇ ਬੰਦੇ ਰੁੜ ਜਾਂਦੇ ਨੇ। ਆਹ ਸਾਡਾ ਹਾਲ ਹੋ ਗਿਆ, ਇਹ ਹਮਾਰਾ ਜੀਵਨਾ, ਤੂੰ ਸਾਇਰ ਸੱਚੇ ਵੇ। ਇੱਜ਼ਤ ਸਾਡੀ ਕੋਈ ਨਹੀਂ ਹੈ, ਡੋਲਾ ਆਉਂਦਾ ਪਹਿਲੇ ਦਿਨੇ ਚਲਿਆ ਜਾਂਦਾ ਹਾਕਮਾਂ ਦੇ ਘਰ, ਨਾ ਕੋਈ ਬੱਚੀ ਦਾ ਸਤ ਧਰਮ ਕਾਇਮ ਹੈ, ਨਾ ਕਿਸੇ ਹੋਰ ਦਾ ਹੈ, ਨਾ ਅਸੀਂ ਪੂਜਾ ਕਰ ਸਕਦੇ ਹਾਂ, ਨਾ ਅਸੀਂ ਵਾਂਗ ਸੰਖ ਵਜਾ ਸਕਦੇ ਹਾਂ, ਪੂਜਾ 'ਤੇ ਪਾਬੰਦੀਆਂ ਲੱਗ ਗਈਆਂ, ਕੋਈ ਬਚਨ ਨਹੀਂ ਕਰ ਸਕਦੇ, ਕੋਈ ਸ਼ਾਸਤਰ ਨਹੀਂ ਪੜ੍ਹ ਸਕਦੇ, ਸ਼ਾਸਤਰ ਖੋਹ ਲਏ ਜਾਂਦੇ ਨੇ, ਜਾਲ ਦਿੱਤੇ ਜਾਂਦੇ ਨੇ। ਅਤੇ ਪਾਤਸ਼ਾਹ ਸਾਰੇ ਦੁਖੀ ਹੋ ਕੇ ਅਮਰਨਾਥ ਦੀ ਗੁਫਾ 'ਚ ਗਏ, ਉੱਥੇ ਜਾ ਕੇ ਸ਼ਿਵਜੀ ਮਹਾਰਾਜ ਕੋਲ ਬੜੀਆਂ ਪੁਕਾਰਾਂ ਕੀਤੀਆਂ, ਹੇ ਪ੍ਰਭੂ ਹੁਣ ਤੀਸਰਾ ਨੇਤਰ ਖੋਲ ਅਤੇ ਇਹਨੇ ਦੁਸ਼ਟਾਂ ਦਾ ਖਾਤਮਾ ਕਰ। ਮਹੀਨਾ ਲੰਘ ਗਿਆ, ਪਾਤਸ਼ਾਹ ਅਰਦਾਸਾਂ ਕਰਦਿਆਂ ਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ, ਕਿਸੇ ਕੋਈ ਜਵਾਬ ਨਹੀਂ ਆਇਆ। ਐਂ ਲੱਗ ਗਿਆ ਜਿਵੇਂ ਰੱਬ ਹੁੰਦਾ ਹੀ ਨਹੀਂ, ਬੋਲਾ ਹੋ ਗਿਆ ਹੁੰਦਾ ਰੱਬ, ਕੁਛ ਨਹੀਂ ਸੁਣ ਰਿਹਾ। ਇੱਕ ਦਿਨ ਆਵਾਜ਼ ਆਈ ਹੈ, ਸਾਡੇ ਸਿਆਣਿਆਂ ਵਿੱਚੋਂ ਸੁਣੀ ਹੈ, ਸਾਰਿਆਂ ਨੇ ਨਹੀਂ ਸੁਣੀ, ਉਹ ਇਹ ਆਈ ਹੈ ਕਿ ਇਹ ਪੰਡਤੋ ਇਸ ਵੇਲੇ ਹਿੰਦੂ ਧਰਮ ਦਾ ਰਾਖਾ ਕੋਈ ਦੇਵੀ ਦੇਵਤਾ ਨਹੀਂ ਰਿਹਾ, ਕਿਉਂਕਿ ਯੁੱਗ ਬਦਲ ਚੁੱਕਿਆ, ਕਲਯੁੱਗ ਆ ਚੁੱਕਿਆ। ਸੋ ਦੇਵਤੇ ਨੇ ਕਿਸੇ ਨੇ ਮਦਦ ਨਹੀਂ ਕਰਨੀ, ਨਾ ਸ਼ਿਵਜੀ ਨੇ ਕਰਨੀ ਹੈ, ਨਾ ਕਿਸੇ ਹੋਰ ਦੇਵਤੇ ਨੇ ਕਰਨੀ ਹੈ। ਹੁਣ ਤੁਹਾਡਾ ਰਾਖਾ ਅਨੰਦਪੁਰ ਸਾਹਿਬ ਗੁਰੂ ਨਾਨਕ ਦੀ ਗੱਦੀ 'ਤੇ ਨੌਵਾਂ ਸਰੂਪ ਧਾਰ ਕੇ ਬੈਠਾ ਹੈ, ਜਾਓ ਉਹਦੀ ਸ਼ਰਨ ਦੇ ਵਿੱਚ, ਉਹਨਾਂ ਕੋਲ ਬੇਨਤੀ ਕਰੋ। ਸੋ ਸੱਚੇ ਪਾਤਸ਼ਾਹ ਸਾਰੇ ਭਾਰਤ ਵਰਸ਼ ਵਿੱਚੋਂ ਕਿਰਪਾ ਰਾਮ ਨੂੰ ਅਸੀਂ ਮੁਖੀ ਬਣਾ ਕੇ ਲਿਆਏ ਹਾਂ, ਜੋ ਗੁਰੂ ਘਰ ਦਾ ਪੰਡਿਤ ਵੀ ਹੈ ਅਤੇ ਆਪਦਾ ਵਿਸ਼ਵਾਸ ਪਾਤਰ ਵੀ ਹੈ। ਸੱਚੇ ਪਾਤਸ਼ਾਹ ਇਸ ਵੇਲੇ ਸਾਡੀ ਬਾਂਹ ਫੜੋ, ਕੋਈ ਸੰਸਾਰ 'ਤੇ ਬਾਂਹ ਫੜਨ ਵਾਲਾ ਨਹੀਂ ਹੈ। ਉਸ ਵੇਲੇ ਗੁਰੂ ਦੇ ਸੰਦੇਸ਼ ਪਿਤਾ ਬਾਹਰੋਂ ਖੇਲਦੇ ਹੋਏ ਆ ਜਾਂਦੇ ਨੇ। ਗੁਰੂ ਮਹਾਰਾਜ ਚੌਂਤਲੇ 'ਤੇ ਆਸਣ ਲੱਗਿਆ ਹੋਇਆ, ਸਟੇਜ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਅਤੇ ਸਾਰੇ ਜਿੰਨੇ ਵੀ ਨੁਮਾਇੰਦੇ ਆਏ ਨੇ ਹਿੰਦੂ ਧਰਮ ਦੇ ਭਾਰਤ ਵਰਸ਼ ਵਿੱਚੋਂ, ਸਾਰੇ 'ਚੋਂ ਮੁਖੀ ਮੁਖੀ ਪੁਰਸ਼ ਸਾਰੇ ਬੈਠੇ, ਬਹੁਤ ਉਦਾਸ ਗਮਗੀਨ ਬੈਠੇ ਨੇ ਅਤੇ ਦਿਲ ਤੋੜਨ ਵਾਲੀਆਂ ਕਥਾਵਾਂ ਕਹਿ ਰਹੇ ਨੇ। ਮਹਾਰਾਜ ਵੀ ਬਹੁਤ ਡੂੰਘੇ ਧਿਆਨ ਦੇ ਨਾਲ ਸਰਵਣ ਕਰਦੇ, ਖਾਮੋਸ਼ ਨੇ। ਇਸ ਖਾਮੋਸ਼ੀ ਨੂੰ ਤੋੜਨ ਵਾਸਤੇ ਗੁਰੂ ਮਹਾਰਾਜ ਦਸ਼ਮੇਸ਼ ਪਿਤਾ ਪਿਛਲੇ ਪਾਸਿਓਂ ਸਟੇਜ 'ਤੇ ਚੜ੍ਹੇ, ਚੜ੍ਹ ਕੇ ਆ ਕੇ ਪਹਿਲਾਂ ਖੜ੍ਹੇ ਦੇਖਦੇ ਰਹੇ, ਥੋੜ੍ਹੀ ਦੇਰ 'ਤੇ ਬਾਅਦ ਦੋਏ ਬਾਹਾਂ ਪਿਤਾ ਦੇ ਗਲ ਵਿੱਚ ਪਾਈਆਂ। ਇਸ ਤੋਂ ਪਹਿਲਾਂ ਕਿ ਕੁਛ ਉਹ ਕਹਿੰਦੇ ਤਾਂ ਇੱਕਦਮ ਗੋਦੀ 'ਚ ਆ ਕੇ ਬੈਠ ਗਏ। ਮਹਾਰਾਜ ਨੇ ਨੇਤਰ ਖੋਲ੍ਹੇ ਅਤੇ ਉਹਨਾਂ ਵੱਲ ਨੇਤਰ ਕਰੇ, ਬੜੇ ਭੇਦ ਭਰੇ ਢੰਗ ਦੇ ਨਾਲ ਇੱਕ ਦੂਏ ਨੂੰ ਦੇਖਿਆ। ਉਸ ਵੇਲੇ ਆਪਨੇ ਬੇਨਤੀ ਕਰੀ, ਪਾਤਸ਼ਾਹ ਪਿਤਾ ਗੁਰੂ ਜੀ, ਗੁਰੂ ਪਿਤਾ ਜੀ, ਕੀ ਗੱਲ ਹੈ ਇੰਨੀ ਉਦਾਸੀ, ਕੌਣ ਨੇ ਇਹ ਲੋਕ, ਕੀ ਮੰਗਦੇ ਨੇ, ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਕੋਲ ਨਹੀਂ ਹੈ ਇਹਨਾਂ ਨੂੰ ਦੇਣ ਵਾਸਤੇ। ਉਸ ਵੇਲੇ ਸਾਰੀ ਵਿਥਿਆ ਦੱਸੀ ਵੀ ਇਸ ਤਰ੍ਹਾਂ ਇਹ ਕਹਿੰਦੇ ਨੇ, ਬੜੀ ਆਸਾ ਨਾਲ ਆਏ ਨੇ। ਕਹਿਣ ਲੱਗੇ, ਮਹਾਰਾਜ ਫਿਰ ਇਹਨਾਂ ਦਾ ਇਲਾਜ ਆਪਨੇ ਕੀ ਸੋਚਿਆ? ਕਹਿਣ ਲੱਗੇ, ਇਸ ਵੇਲੇ ਤਾਂ ਇਲਾਜ ਜੋ ਹੈ ਉਹ ਇਹ ਹੈ ਕਿ ਕੋਈ ਪੂਰਨ ਮਹਾਂਪੁਰਸ਼ ਬਲੀ ਦੇਵੇ ਆਪਣੇ ਸੀਸ ਦੀ। ਇਹ ਪਹਾੜ ਦੇ ਜਿਹੜਾ ਹੜ੍ਹ ਚੱਲ ਰਿਹਾ ਇਹਦੇ ਅੱਗੇ ਛਾਤੀ ਤਾਣ ਕੇ ਖੜ੍ਹਾ ਹੋ ਜਾਵੇ, ਉਹ ਇਹ ਸੜ ਨੂੰ ਥੱਲ ਸਕਦਾ, ਉਹਦਾ ਵਗਿਆ ਹੋਇਆ ਖੂਨ, ਹੋਰ ਕੋਈ ਤਰੀਕਾ ਨਹੀਂ ਹੈ। ਉਸ ਵੇਲੇ ਆਪਨੇ ਬਹੁਤਾ ਨਹੀਂ ਸੋਚਿਆ, ਇਕਦਮ ਚਰਨਾਂ ਚ ਬੇਨਤੀ ਕਰ ਦਿੱਤੀ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸੰਧਾ ਆਪਦੀ ਸ਼ਰਨ ਆਏ ਨੇ ਜਿਸ ਜਿਸ ਨੇ ਵੀ ਆਪਦੀ ਸ਼ਰਨ ਲਈ ਹੈ ਕਿਉਂਕਿ ਆਪਦੀ ਕੇਵਲ ਪਿਤਾ ਭਾਵਨਾ ਨਹੀਂ ਸੀ ਪਰਮੇਸ਼ਰ ਭਾਵਨਾ ਸੀ ਜੋ ਵੀ ਆਪਦੀ ਸ਼ਰਨ ਵਿੱਚ ਆਇਆ ਜਿਸ ਨੇ ਵੀ ਆਪਦੀ ਸ਼ਰਨ ਲਈ ਹੈ ਉਹ ਫਿਰ ਦੁਖੀ ਨਹੀਂ ਹੋਇਆ ਕਰਨਾ ਕਹਿੰਦੇ ਪੁੱਤਰ ਬਲੀਦਾਨ ਦੇਣਾ ਹੈ ਕਹਿੰਦੇ ਹਾਂ ਤੁਹਾਡੇ ਨਾਲੋਂ ਮਹਾਂਪੁਰਖ ਹੋਰ ਦੁਨੀਆਂ 'ਤੇ ਹੈ ਹੀ ਕੋਈ ਨਹੀਂ ਤੁਸੀਂ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਇਹ ਰੁੜਦੀ ਹਿੰਦ ਨੂੰ ਬਚਾ ਲਓ ਐਸਾ ਕੌਤਕ ਗੁਰੂ ਮਹਾਰਾਜ ਜਾਂਦੇ ਨੇ ਸ਼ਹਾਦਤ ਦਾ ਜਾਮ ਆਪਦੇ ਹਿੱਸੇ ਆਉਂਦਾ ਸੋ ਉਸ ਤੋਂ ਬਾਅਦ ਬੜੀ ਛੋਟੀ ਉਮਰ ਹੈ 11 ਸਾਲ ਦੀ 9 ਸਾਲ ਦੀ ਜਦੋਂ ਆਪ ਪੰਥ ਦੀ ਬਾਗਡੋਰ ਸੰਭਾਲਦੇ ਨੇ ਮਸੰਦਾਂ ਨਾਲ ਆਪਦਾ ਵਾਹ ਪੈਂਦਾ ਪਹਿਲਾਂ ਮਸੰਦ ਪੂਜਾ ਦਾ ਧਾਨ ਖਾ ਕੇ ਇੰਨੇ ਖੋਟੀ ਮਤ ਦੇ ਹੋ ਗਏ ਸੀ ਉਹਨਾਂ 'ਚ ਇਹ ਹੋ ਗਿਆ ਸੀ ਕਿ ਗੁਰੂ ਨੂੰ ਬਣਾ ਦੇਣਾ ਅਤੇ ਹਟਾ ਦੇਣਾ ਸਾਡੇ ਬਾਏ ਹੱਥ ਦੀ ਖੇਲ ਹੈ ਮਹਾਰਾਜ ਨੇ ਉਹ ਮਸੰਦ ਪੁਣਾ ਦੂਰ ਕੀਤਾ ਸਿੱਖਾਂ ਨਾਲ ਸਿੱਧਾ ਸੰਬੰਧ ਪੈਦਾ ਕਰਕੇ ਆਪ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਤੇ ਅੱਗੇ ਵਾਸਤੇ ਹੁਕਮ ਕੀਤਾ ਕਿ ਹੁਣ ਦੋ ਤਰ੍ਹਾਂ ਦੇ ਸਿੱਖ ਸੀਗੇ ਪਹਿਲਾਂ ਇੱਕ ਨੂੰ ਤਾਂ ਗੁਰੂ ਕੇ ਕਿਹਾ ਜਾਂਦਾ ਸੀ ਗੁਰੂ ਕੇ ਉਹ ਜਿਹੜੇ ਗੁਰੂ ਕੇ ਸਿੱਖ ਸੀ ਉਹ ਮਸੰਦਾਂ ਦੇ ਸਿੱਖ ਹੋਇਆ ਕਰਦੇ ਸੀ ਮਸੰਦ ਨਾਮ ਦਿੰਦੇ ਸੀ ਉਹਨਾਂ ਨੂੰ ਮਸੰਦ ਕਿਉਂਕਿ ਕਰਨੀ ਕਮਾਈ ਤੋਂ ਹੀਣੇ ਇੰਨੇ ਹੋ ਚੁੱਕੇ ਸੀ ਕਿ ਉਹਨਾਂ ਦੀਆਂ ਗੱਲਾਂ ਕਰਨ ਵਿੱਚ ਵੀ ਮਹਿਸੂਸ ਹੁੰਦਾ ਵੀ ਸਮਾਂ ਬਰਬਾਦ ਕਰਨਾ ਇੰਨੇ ਗਿਰੇ ਹੋਏ ਜੀਵਨ ਗੁਰੂ ਮਹਾਰਾਜ ਵੇਲੇ ਹੋ ਗਏ